जीव मेरा स्वरूप है,
तो इस करके जो ब्रह्म का ही स्वरूप है ना आत्मा, इसलिए गुरु गुरु महाराज जी कहते हैं ना कि आत्मा परात्मा एको करे अंतर की दुविधा अंतर मरे। आत्मा और परात्मा, एक आत्मा ते परात्मा, परात्मा मतलब ब्रह्म, आत्मा मतलब साडा जो जीवात्मा जिन्होंने असं कहने, इन्हों दोनों कहते एकता करे इन्हों की। इन्नी पंक्ति च पूरा वेदांत रखा गुरु महाराज ने कि आत्मा परात्मा एको करे, इहदा अर्थ ही है कि जीव ब्रह्म की एकता करे। वही चीज़ है जो मतलब गूढ़ ग्रंथा जोड़ा घुमा के गल कही हुई ना, वह सीधी कही कि आत्मा परात्मा एको करे, आत्मा और ब्रह्म दोनों की एकता करे। यही तो जीव और ब्रह्म की एकता ही तो वेदांत का विषय है ना, जीव ब्रह्म की एकता ये वेदांत का विषय है। कहिंदे जीव और ब्रह्म की एकता दोनों की करे, जदों ऐसा करेगा ना भी मैं ब्रह्म हूँ अहम ब्रह्मास्मी, ऐसा बोल देंगे ना, सुरती कहती है कि अहम ब्रह्मास्मी मैं ब्रह्म हूँ, वह अर्थ यही है कि मैं ब्रह्म हूँ, मैं किस तरह ब्रह्म हूँ, यही तो विचार करनी है। मैं भी हाँ, बिच तो ब्रह्म शब्द भी है, दो शब्द हैं मैं और ब्रह्म, और मैं ब्रह्म किवें हो सकता, ये मतलब विचार करने का विषय है ना भी मैं और ब्रह्म दो चीज़ा एक किवें हो सकती हैं। मैं दे विच भी कुछ अंश हटाना है तो ब्रह्म दे विच कुछ अंश हटाना है, जिहड़ा विरोध हो पा रहा जिहड़ा इकट्ठे नहीं होण दिंदा, मैं और ब्रह्म नूं इकट्ठे नहीं ना होण दिंदी कोई चीज़, उह ते हटानी है विचों। तो मैं दा अर्थ ही समझना भी मैं किनू क्या, मैं किहो जी चाहीदी है जिहड़ी ब्रह्म है। मैं तो सारे ही बोलदे ना, पर वह मैं दे बोलन दे विच अंतर है ना। महात्मा लोग जिहड़े तत्ववेता चिंतक लोग है ना, मैं तो वही बोलते हैं कि मैं जा रहा, मैं सौ रहा, मैं बोल रहा, पर उन्हां दी मैं जिहड़ी उन्होंने समझी हुई मैं बोलते हो, साडे वाली मैं नहीं बोलते, जिहड़ा मैं है ना मैं, साडे वाली मैं नहीं वह बोलते, वह सरूप नूं लैके मैं बोलते, शरीर नूं जां इंद्रियां नूं जां अंतकरण नूं लैके मैं नहीं बोलते, समझ गए। मैं ब्रह्म हूँ ऐसा जो समझना ना, तो मतलब मैं जिहड़ी ना उन्हूं मैं नूं समझण की जरूरत है। तो ये हो गया, ये कहिंदे भी आत्मा हरिओम, आत्मा सत है, चित है, आनंद है, तो आत्मा सत चित आनंद है ना, तो सत दा अर्थ होता भी जिन्ना तिना कालां जी का नाश नहीं होता, चित दा अर्थ होता प्रकाश स्वरूप, आनंद दा अर्थ होता सुख स्वरूप। फिर आत्मा कैसा है, ब्रह्म है, मतलब जिवें ब्रह्म सत चित आनंद है ना, आत्मा भी सचित आनंद है, सारे दे विच व्यापक है ब्रह्म, आत्मा भी व्यापक है, इस करके आत्मा जो है ब्रह्म है। फिर आत्मा साक्षी है, कूटस्थ है, साक्षी का अर्थ क्या होता, साक्षी वैसे कहते जो बहुत समीप होवे और अलग होवे, उदासीन होवे, उन्हूं साक्षी कहते हैं, साक्षी कहते गवाह, समझ गए गवाह का अर्थ, गवाह समझते गवाही देने वाला, जोड़ा गवाही देने वाला होंगे ना, किसी झगड़े की गवाही दिता ना कोई, वह बिल्कुल उन्हें लागू होकर देखा होंगे झगड़ा लागे हों उस समय, पर झगड़े वाले का कोई मतलब नहीं हों, उन्हें आप झगड़ा नहीं किया लेकिन देखा है, समीप हो करके देखा लेकिन वह झगड़े तो उदासीन है, झगड़े का उनका कोई मतलब नहीं, उन्होंने कहते साक्षी। इस तरह जो आत्मा है ना वह साक्षी है, इंद्रिय की करते हैं, अंतकरण की करता है, प्राण की करते हैं, सारे कन्न नक् अख की करते दे, देखता भाव असं देखते हैं ना भी साड़िया अखा देख रही कि नहीं, गलत देख दी कि ठीक देख दी, भी अपन पता लग रहा कि नहीं, कन्न साढ़े सुन रहे कि नहीं सुन रहे, यदा मतलब अं साक्षी हो गए कि नहीं, जिमें गवाह है अं गवाह हो गए भी साड़िया इंद्रिया की कर दी, साढ़े कन्न की करते, साढ़े नक् साडा की कर रहा, असं गवाह हो करके झूठी गवाही दे रहे कि नहीं, झूठी गवाही देने वाले कोई मनता, झूठी गवाही देने वाले कोई नहीं मनता, असं गवाह भी बने हुए पर झूठे, अखा साड़िया ने गलत देखा होंगे फिर भी अपनी कहने भी नहीं अं सही देखा, झूठे गवाह हो गए कि नहीं, कान ने निंदा सुनी है लोगों की, पर आप फिर भी कहने भी नहीं मैं जो कुछ सुनया सही सुनया, कान ने गलत सुनया तो आपको कहना चाहिए ना, कान रोकना चाहिए भी मेरे होंद तू गलत सुनया तो मैं तेन गलत सुन नहीं देना, फिर भी आपू गलत सुनद होर शाबाश दें भी कल फिर उत्थे ही बैठ जाके, ਜਿੱਥੇ ਮਜ਼ਾ ਆਉਂਦਾ ਨਾ ਨਿੰਦਾ ਸੁਣਨ ਦਾ ਲੋਕਾਂ ਦੀ ਜਾਂ ਗੰਦੇ ਗਾਣੇ ਸੁਣਨ ਦੀ ਮਜ਼ਾ ਆਉਂਦਾ, ਉੱਥੇ ਫਿਰ ਕੱਲ੍ਹ ਨੂੰ ਆਪ ਪ੍ਰੇਰਨਾ ਕਰਕੇ ਲੈ ਕੇ ਜਾਂਦੇ ਹਾਂ ਕਿ ਨਹੀਂ, ਅਤੇ ਝੂਠੇ ਗਵਾਹ ਹੋ ਗਏ ਕਿ ਨਹੀਂ ਆਪਾਂ? ਗਵਾਹ ਤਾਂ ਹੈਗੇ ਪਰ ਝੂਠੇ ਹਾਂ। ਗਵਾਹ ਜਿਹੜਾ ਨਾ ਉਹ ਸੱਚਾ ਹੋਣਾ ਚਾਹੀਦਾ, ਅਤੇ ਝੂਠੇ ਗਵਾਹ ਬਣੇ ਹੋਏ ਆਪਣੇ ਆਪ ਨੂੰ ਗਵਾਹ ਮਰਨੇ, ਪਰ ਝੂਠੇ ਝੂਠੀ ਗਵਾਹੀ ਦੇਣ ਵਾਲੇ ਨੂੰ ਕਿਤੇ ਢੋਈ ਨਹੀਂ ਮਿਲਦੀ ਜਿਹੜਾ ਝੂਠੀ ਗਵਾਹੀ ਦਿੰਦਾ। ਅਤੇ ਆਪਾਂ ਗਵਾਹੀ ਵੀ ਝੂਠੀ ਦੇਈ ਜਾ ਰਹੇ, ਕੰਨ ਨੱਕ ਅੱਖਾਂ ਸਾਰੇ ਗਲਤ ਕੰਮ ਕਰ ਰਹੇ, ਤਾਂ ਫਿਰ ਵੀ ਆਪਾਂ ਉਹਨਾਂ ਨੂੰ ਸੱਚਾ ਦਿਖਾਈ ਜਾ ਰਹੇ ਵੀ ਉਹ ਸਹੀ ਦੇਖਦੇ ਆ। ਇਸੇ ਕਰਕੇ ਤਾਂ ਮਤਲਬ ਵਿਚਾਰਨ ਵਾਲੀ ਗੱਲ ਹੈ ਨਾ ਵੀ ਅਸੀਂ ਗਵਾਹ ਬਣ ਕੇ ਵੀ ਝੂਠੇ ਗਵਾਹ ਬਣੇ ਹੋਏ ਹਾਂ। ਆਪਣੇ ਆਪ ਨੂੰ ਚੇਤਨਾ ਵਿੱਚ ਲਿਆਉਣਾ ਹੈ, ਜਾਗਰੂਕ ਹੋਣਾ ਨਾ। ਜਾਗਰੂਕ ਕਹਿੰਦੇ ਜਾਗਰੂਕ ਹੋ ਜਾਓ, ਇਹਦਾ ਮਤਲਬ ਹੁੰਦਾ ਵੀ ਤੁਸੀਂ ਸਾਵਧਾਨ ਨਹੀਂ ਹੈ। ਹੁਣ ਜਾਗਰੂਕ ਅਭਿਆਨ ਚੱਲਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ, ਵੀ ਜਾਗਰੂਕ ਦਾ ਮਤਲਬ ਲੋਕ ਸੁੱਤੇ ਥੋੜ੍ਹੀ, ਲੋਕ ਨਹੀਂ ਜਾਗਦੇ, ਫਿਰ ਵੀ ਐਸੇ ਅਭਿਆਨ ਕਿਉਂ ਚਲਾਏ ਜਾ ਰਹੇ ਵੀ ਜਾਗਰੂਕ ਕਰਨ ਵਾਸਤੇ, ਵੀ ਲੋਕਾਂ ਨੂੰ ਮਤਲਬ ਸਮਝਾਉਣਾ ਦੁਬਾਰਾ ਪੈ ਰਿਹਾ ਵੀ ਨਹੀਂ ਤੁਸੀਂ ਜਾਗਦੇ ਨਹੀਂ ਹੈਗੇ, ਜਾਗ ਜਾਓ। ਜਿਹੜੇ ਗ੍ਰਾਹਕ ਸੌਦਾ ਲੈਣ ਜਾਂਦੇ ਉਹਨਾਂ ਵਾਸਤੇ ਕਹਿੰਦੇ ਵੀ ਗ੍ਰਾਹਕੋ ਜਾਗੋ, ਅਤੇ ਉਹ ਤਾਂ ਜਾਗਦਾ ਹੋਏ ਕਹਿੰਦਾ ਮੈਂ ਜਾ ਰਿਹਾ ਸੌਦਾ ਲੈਣ, ਫਿਰ ਵੀ ਇਹਦਾ ਮਤਲਬ ਗੜਬੜ ਹੋ ਰਿਹਾ ਨਾ, ਜਾਗਦਾ ਨਹੀਂ ਹੈ। ਅਤੇ ਉਹਨੂੰ ਆਲਸ ਜਿਹੜੀ ਨਾ ਪ੍ਰਮਾਦ ਉਹਨੂੰ ਭਰਮ ਆ, ਭ੍ਰਾਂਤੀ ਰੂਪੀ ਉਹਨੂੰ ਮਤਲਬ ਨਿਦਰਾ ਆਈ ਹੋਈ ਆ। ਵੈਸੇ ਅੱਖਾਂ ਕਰਕੇ ਅੱਖਾਂ ਖੁੱਲੀਆਂ ਹੋਈਆਂ, ਜਾਗਦਾ ਆ, ਪਰ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਨਾ, ਅਗਿਆਨ ਦੀ ਨਿੰਦਰਾ ਵਿੱਚ ਸੁੱਤੇ ਪਏ। ਇਸ ਕਰਕੇ ਇਹ ਹਉਮੈ ਰੋਗ ਮਨੁੱਖ ਕੋ ਦੀਨਾ, ਮਹਾਰਾਜ ਕਹਿੰਦੇ ਹਉਮੈ ਰੂਪੀ ਰੋਗ ਜਿਹੜਾ ਨਾ ਇਹ ਮਨੁੱਖ ਨੂੰ ਦਿੱਤਾ ਹੋਇਆ, ਕਾਮ ਰੋਗ ਮੈਗਲ ਬਸ ਕੀਨਾ, ਕਾਮ ਦਾ ਰੋਗ ਹਾਥੀ ਨੂੰ ਦਿੱਤਾ ਹੋਇਆ, ਅਲੱਗ ਅਲੱਗ ਰੋਗ ਚੰਬੜੇ ਹੋਏ ਨਾ ਸਾਰਿਆਂ ਨੂੰ, ਪਰ ਮਨੁੱਖ ਨੂੰ ਕਹਿੰਦੇ ਹਉਮੈ ਦਾ ਰੋਗ ਦਿੱਤਾ ਹੋਇਆ, ਇਹ ਹਉਮੈ ਦੇ ਵਿੱਚ ਗਲਤਾਨ ਹੋ ਰਿਹਾ, ਇਸੇ ਕਰਕੇ ਮੈਂ ਇਹਨੂੰ ਸਮਝ ਨਹੀਂ ਪਾ ਰਿਹਾ ਵੀ ਮੈਂ ਬ੍ਰਹਮ ਹਾਂ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਹੈ ਕਿਠਾਏ, ਹੋ ਵਿੱਚ ਆਇਆ ਹੋ ਵਿੱਚ ਗਿਆ, ਹੋ ਵਿੱਚ ਜੰਮਿਆ ਹੋ ਵਿੱਚ ਮੋਆ, ਹੋ ਵਿੱਚ ਦਿੱਤਾ ਹੋ ਵਿੱਚ ਲਿਆ, ਹੋ ਵਿੱਚ ਖੱਟਿਆ ਹੋ ਵਿੱਚ ਗਿਆ, ਹੋ ਵਿੱਚ ਸੱਚਿਆਰ ਕੁੜਿਆਰ, ਹੋ ਵਿੱਚ ਪਾਪ ਪੁੰਨ ਵਿਚਾਰ, ਹੋ ਵਿੱਚ ਹੱਸੈ ਹੋ ਵਿੱਚ ਰੋਵੈ। ਗੁਰੂ ਮਹਾਰਾਜ ਕਹਿੰਦੇ ਕੋਈ ਵੀ ਕੰਮ ਇਹਦਾ ਐਸਾ ਨਹੀਂ ਜਿਹੜਾ ਹੋ ਵਿੱਚ ਨਹੀਂ ਕਰਦਾ ਹੈ, ਇਹ ਜੰਮਦਾ ਵੀ ਹੋਮੇ 'ਚ, ਮਰਦਾ ਵੀ ਹੋਮੇ 'ਚ, ਤੁਰਦਾ ਵੀ, ਚੱਲਦਾ ਵੀ, ਫਿਰਦਾ ਵੀ, ਕਮਾਉਂਦਾ ਵੀ, ਖਾਂਦਾ ਵੀ, ਸਾਰਾ ਕੁਛ ਹੋ ਰਿਹਾ। ਹੋ ਵਿੱਚ ਸੱਚਿਆਰ ਕੁੜਿਆਰ, ਹੋ ਵਿੱਚ ਪਾਪ ਪੁੰਨ ਵਿਚਾਰ, ਹੋ ਵਿੱਚ ਹੱਸੈ, ਕਹਿੰਦੇ ਹੱਸਦਾ ਵੀ ਹੋਮੇ 'ਚ, ਰੋਂਦਾ ਵੀ ਹੋਮੇ 'ਚ, ਹੋ ਵਿੱਚ ਭਰੀਆ, ਹੋ ਵਿੱਚ ਧੋਵੈ, ਹੋ ਵਿੱਚ ਜਾਤੀ ਜਿਨਸੀ ਖੋਵੈ। ਕਿੱਥੋਂ ਕਿਹੜੀ ਕਿਹੜੀ ਗੱਲ ਮਤਲਬ ਜਿਹੜੀ ਗੁਰੂ ਮਹਾਰਾਜ ਨੇ ਨਹੀਂ ਸਮਝਾਈ ਕਿ ਸਾਰਾ ਕੁਛ ਹੋਮੇ 'ਚ ਹੀ ਕਰਦਾ। ਹੋਮੇ ਦੂ ਜਦੀ ਹੋਮੇ ਨੂੰ ਤਿਆਗ ਕਰੇ ਤਾਂ ਫਿਰ ਇਹਨੂੰ ਕਹੇ ਦਰ ਸੂਝੇ ਪਰਮਾਤਮਾ ਦਾ, ਜਾਂ ਆਪਣਾ ਸਰੂਪ ਰੂਪੀ ਦਰ ਦਾ ਇਹਨੂੰ ਪਤਾ ਲੱਗੇ। ਹੋਮੇ ਸੂਝੇ ਬੂਝੇ, ਹੋਮੇ ਨੂੰ ਬੁੱਝ ਲੈ ਵੀ ਜਿਹੜੀ ਹੋਮੇ ਮੇਰੀ, ਇਹਨਾਂ ਨੂੰ ਬੁੱਝ ਲੈ, ਜਾਣ ਲੈ ਵੀ ਮੇਰੀ ਹੋਮੇ ਜਿਹੜੀ ਹੈ ਗਲਤ ਥਾਂ 'ਤੇ ਟਿੱਕੀ ਹੋਈ ਆ। ਹੋਮ ਦਾ ਅਰਥ ਹੈ ਮੈਂ, ਹੋ ਹੋ ਮੈਂ ਵਿੱਚੋਂ ਖੋਵੈ, ਦੂਜਾ ਮੇਟਾ ਇੱਕ ਹੋਵੇ, ਹੋ ਹੋ ਮੈਂ ਦੋ ਸ਼ਬਦ ਕਹਿ ਇੱਕ ਥਾਂ 'ਤੇ ਗੁਰੂ ਮਹਾਰਾਜ ਨੇ, ਹੋ ਹੋ ਅਤੇ ਮੈਂ ਅਤੇ ਹੋ ਦਾ ਅਰਥ ਵੀ ਮੈਂ, ਤਾਂ ਮੈਂ ਦਾ ਅਰਥ ਵੀ ਮੈਂ, ਅਤੇ ਗੁਰੂ ਮਹਾਰਾਜ ਨੇ ਹੋ ਹੋ ਮੈਂ ਦੋ ਸ਼ਬਦ ਕਿਉਂ ਕਹੇ? ਹੋ ਦਾ ਅਰਥ ਹੈ ਮੈਂ ਦਾ ਅਰਥ ਹੈ ਮਮਤਾ, ਹੰਤਾ ਔਰ ਮਮਤਾ ਦੋਨੇ, ਹੋ ਹੋ ਮੈਂ ਦੋ ਸ਼ਬਦ ਕਹਿਤੇ, ਤਾਂ ਹੋ ਦਾ ਅਰਥ ਵੀ ਮੈਂ ਹੁੰਦਾ ਅਤੇ ਮੈਂ ਦਾ ਅਰਥ ਵੀ ਮੈਂ ਹੁੰਦਾ, ਪਰ ਇੱਥੇ ਦੋ ਅਲੱਗ ਅਰਥ ਲੱਗਦੇ ਆ। ਹੋ ਹੋ ਦਾ ਅਰਥ ਆ ਵੀ ਮੈਂ, ਉਹ ਮੈਂ ਦਾ ਅਰਥ ਆ ਹੰਤਾ, ਮੇਰਾ, ਮੈਂ ਔਰ ਮੇਰਾ, ਮੈਂ ਔਰ ਮੋਰ ਤੋਰ ਤੈ ਮਾਇਆ। ਤੁਲਸੀਦਾਸ ਜੀ ਮਹਾਰਾਜ ਕਹਿੰਦੇ ਆ ਮੈਂ ਔਰ ਮੋਰ ਤੋਰ ਤੈ ਮਾਇਆ, ਮੈਂ ਮੇਰਾ ਤੂੰ ਤੇਰਾ, ਇਹੀ ਤਾਂ ਮਾਇਆ ਵਾ। ਇਹਨੇ ਸਾਰੇ ਜੀਵਾਂ ਨੂੰ ਆਪਣੇ ਵੱਸ ਕੀਤਾ ਹੋਇਆ, ਜੇ ਆਤਮਾ ਨੂੰ ਪਹਿਚਾਨਣਾ ਮਤਲਬ ਆਤਮਾ ਸਾਕਸ਼ੀ ਹੈ, ਸਾਕਸ਼ੀ ਹੈ। ਉਹਦੇ ਬਾਅਦ ਕਹਿੰਦੇ ਕੂਟਸਥ ਹੈ, ਕੂਟਸਥ ਅਰਥ ਹੁੰਦਾ ਬਿਲਕੁਲ ਠੋਸ ਪੱਕਾ, ਜਿਵੇਂ ਕੋਈ ਢੇਲਾ ਹੁੰਦਾ ਨਾ, ਢੇਲਾ ਕੋਈ ਪੱਥਰ ਪਿਆ ਹੁੰਦਾ ਜਿਵੇਂ, ਉਹਦੇ ਵਿੱਚ ਕੋਈ ਪੋਲ ਨਹੀਂ ਨਾ ਹੈ, ਉਹਨੂੰ ਕਹਿੰਦੇ ਕੂਟ। ਐਰਨ ਹੁੰਦੀ ਨਾ, ਐਰਨ ਲੁਹਾਰ ਦੀ ਦੇਖੀਏ, ਜਿਹਦੇ ਉੱਤੇ ਕੁੱਟਦਾ ਹੈ ਕੋਈ ਔਜਾਰ ਬਣਾਉਂਦਾ ਨਾ, ਦਾਤਰੀਆਂ ਰੰਬੇ ਕੰਗ ਉਹਦੇ 'ਤੇ ਬਣਾਉਂਦਾ ਨਾ, ਕਈਆਂ ਬਣਾਉਂਦਾ, ਜਿਹੜੀ ਥੱਲੇ ਰੱਖੀ ਹੁੰਦੀ ਇੱਕ ਲੋਹੇ ਦਾ ਟੁਕੜਾ ਮੋਟਾ, ਉਹਨੂੰ ਕਹਿੰਦੇ ਆ ਐਰਨ। ਐਰਨ ਨੂੰ ਉਹ ਜਿਵੇਂ ਐਰਨ ਠੋਸ ਹੁੰਦੀ ਨਾ, ਉਹਦੇ ਵਿੱਚ ਕੋਈ ਪੋਲ ਨਹੀਂ ਹੁੰਦਾ, ਐਸੀ ਜਿਹੜੀ ਚੀਜ਼ ਨੂੰ ਕਹਿੰਦੇ ਕੂਟ। ਕੂਟ ਕਹਿੰਦੇ ਮਤਲਬ ਬਿਲਕੁਲ ਠੋਸ ਟੁਕੜੇ ਨੂੰ, ਐਸੇ ਕੂਟ ਜੋ ਨਾ ਮਾਇਆ ਉਹਦੇ ਵਿੱਚ ਜੋ ਸਥਿਤ ਹੈ, ਮਾਇਆ ਦੇ ਵਿੱਚ ਰਹਿ ਕਰਕੇ ਵੀ ਜਿਹੜਾ ਇੱਧਰ ਉੱਧਰ ਨਹੀਂ ਹੁੰਦਾ, ਉਹ ਕੂਟਸਥ ਹੈ। ਕੂਟ ਮਤਲਬ ਇਹ ਜਿਹੜਾ ਮਤਲਬ ਮਾਇਆ ਦਾ ਗੋਲਾ ਨਾ, ਉਹਦੇ ਵਿੱਚ ਜਿਹੜਾ ਉਹਦੇ ਵਿੱਚ ਬਿਰਾਜਮਾਨ ਹੈ ਫਿਰ ਵੀ ਇੱਧਰ ਉੱਧਰ ਡੋਲਦਾ ਨਹੀਂ ਹੈ, ਉਹ ਕੂਟਸਥ ਹੈ। ਊਟ ਵਰਗਾ ਐਰਨ ਵਰਗਾ ਇੱਧਰ ਉੱਧਰ ਨਹੀਂ ਹਿੱਲਦਾ। ਇਸੇ ਕਰਕੇ ਗੁਰੂ ਮਹਾਰਾਜ ਨੇ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਨਹੀਂ ਦਿੱਤਾ ਲੁਹਾਰ ਦਾ, ਗੁਰੂ ਮਹਾਰਾਜ ਨੇ ਦਿੱਤਾ ਨਾ ਜਪਜੀ ਸਾਹਿਬ ਦੇ ਵਿੱਚ, ਜਾਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ। ਐਰਨ ਸ਼ਬਦ ਬੋਲਿਆ ਕਿ ਨਹੀਂ, ਐਰਨ ਉਹਨੂੰ ਹੀ ਕਹਿੰਦੇ ਲੁਹਾਰ ਦੀ। ਉੱਥੇ ਮਤਲਬ ਸੁਨਿਆਰੇ ਦਾ ਦ੍ਰਿਸ਼ਟਾਂਤ ਮਹਾਰਾਜ ਦਿੰਦੇ, ਜਾਤ ਪਹਾਰਾ ਧੀਰਜ ਸੁਨਿਆਰ, ਧੀਰਜ ਰੂਪੀ ਸੁਨਿਆਰਾ ਜਤ ਰੂਪੀ ਪ੍ਰਹਾਰ ਕਰਦਾ ਉਹ। ਅਹਿਰਨ ਮਤ ਕਹਿੰਦੇ ਤੂੰ ਐਸਾ ਬਣ ਜਾ, ਧੀਰਜ ਨੂੰ ਸੁਨਿਆਰਾ ਬਣਾ ਲੈ, ਮਤ ਨੂੰ ਅਹਿਰਨ ਬਣਾ ਲੈ, ਅਤੇ ਵੇਦ ਨੂੰ ਹਥਿਆਰ, ਹਥਿਆਰ ਮਤਲਬ ਵਿਧਾਨ ਜਿਹਦੇ ਨਾਲ ਕੁੱਟਦਾ ਉਹ ਵਿਧਾਨ, ਉਹਦਾ ਨਾ ਭਾਰਾ ਥੋੜਾ ਜਿਹਦੇ ਨਾਲ ਉਹ ਕੁੱਟਦਾ ਆ ਔਜਾਰ, ਦਾਤਰੀ ਰੰਬੇ ਕੰ ਜੋ ਵੀ ਕੁੱਟਦਾ ਆ। ਕਹਿੰਦੇ ਤੂੰ ਹਥਿਆਰ ਕਿਹਨੂੰ ਬਣਾ, ਹਥਿਆਰ ਮਤਲਬ ਉਹਦੇ ਔਜਾਰ ਬਣਾਉਣ ਵਾਲੇ, ਉਹ ਤੂੰ ਵੇਦ ਨੂੰ ਬਣਾ ਲਾ, ਵੇਦ ਮਤਲਬ ਸੁਰਤੀਆਂ, ਅਤੇ ਮਤ ਨੂੰ ਐਰਨ ਬਣਾ ਲਾ, ਐਰਨ ਰੂਪੀ ਮਤ, ਜੋ ਮਤ ਰੂਪੀ ਐਰਨ ਹੈ ਨਾ ਉਹਦੇ 'ਤੇ ਵੇਦ ਦੇ ਸੁਰਤੀ ਰੂਪੀ ਜੋ ਹਥਿਆਰ ਹੈ ਨਾ ਉਹਦੇ ਨਾਲ ਕੁੱਟ ਉਹਨੂੰ, ਅਤੇ ਫਿਰ ਮਤਲਬ ਤੈਨੂੰ ਪ੍ਰਾਪਤ ਕੀ ਹੋਊਗਾ, ਅਹਿਰਨ ਮਤ ਵੇਦ ਹਥਿਆਰ। ਫਿਰ ਭੋ ਖੱਲਾ, ਖੱਲਾ ਪਤਾ ਕਿਹਨੂੰ ਕਹਿੰਦੇ, ਖੱਲ ਕਹਿੰਦੇ ਆ ਜਿਹਦੇ ਵਿੱਚ ਮਤਲਬ ਫੂਕ ਮਾਰਦੇ ਆ, ਹੁਣ ਅੱਜ ਕੱਲ੍ਹ ਤਾਂ ਮਤਲਬ ਉਹ ਦੂਜੀ ਹੈ ਨਾ ਫੂਕ ਮਾਰਨ ਵਾਲੀ, ਪਹਿਲੇ ਧੌਂਕੜੀ ਹੁੰਦੀ ਇੱਕ, ਮਤਲਬ ਉਹ ਖੱਲ ਦੀ ਬਣੀ ਹੁੰਦੀ ਸੀ, ਉਹਦੇ ਵਿੱਚੋਂ ਫੂਕ ਮਾਰਦੇ ਸੀ ਲੁਹਾਰ ਲੋਕ, ਉਹ ਭੋ ਖੱਲਾ, ਖੱਲਾ ਕਹਿੰਦੇ ਤੂੰ ਫੂਕ ਵੀ ਮਾਰਨੀ ਹੈ ਨਾ। ਹਾਂ ਪਿੱਤਲ ਦੀਆਂ ਵੀ ਬਣਦੀਆਂ, ਲੋਹੇ ਦੀਆਂ ਬਣਦੀਆਂ, ਉਹ ਗੇੜਦੇ ਉਹਨੂੰ, ਹੁਣ ਉਹ ਧੌਂਕਣੀ ਬਣਾ ਲਾ ਤੂੰ ਭੋ ਨੂੰ। ਭੋ ਕਿਹਨੂੰ ਕਹਿੰਦੇ ਆ, ਭੈ ਨੂੰ ਕਹਿੰਦੇ ਆ, ਪ੍ਰੇਮ ਨੂੰ ਵੀ ਕਹਿੰਦੇ ਆ ਭੋ ਖੱਲਾ। ਅਤੇ ਜਦੋਂ ਭੋ ਰੂਪੀ ਖੱਲਾ ਜਦ ਦੁਬਾਰਾ ਫੂਕ ਮਾਰੇਗਾ, ਫਿਰ ਹਥਿਆਰ ਵੇਦ ਨੂੰ ਬਣਾਏਗਾ, ਮਤ ਨੂੰ ਐਰਨ ਬਣਾ ਕੇ ਜਦੋਂ ਤੂੰ ਕੁੱਟੇਗਾ, ਤਾਂ ਫਿਰ ਕੀ ਅੰਮ੍ਰਿਤ ਅਤੇ ਤਤਾਲ ਢਾਲਣਾ ਕੀ ਹੈ, ਢਾਲਦਾ ਨਾ ਮਤਲਬ ਢਾਲ ਢਾਲ ਕੇ ਬਣਾਉਂਦਾ ਕਿ ਲੋਹੇ ਨੂੰ, ਅਤੇ ਜਦੋਂ ਢਾਲੇਗਾ ਆਪਣੇ ਮਤਲਬ ਜਿਹੜੀ ਤੇਰੇ ਅੰਦਰ ਦੋਸ਼ ਵਿਕਾਰ, ਜਦੋਂ ਉਹਨਾਂ ਨੂੰ ਢਾਲੇਗਾ ਭਾਵ ਖਤਮ ਕਰੇਗਾ, ਤਾਂ ਫਿਰ ਅੰਮ੍ਰਿਤ ਉਹ 'ਚੋਂ ਤੈਨੂੰ ਅੰਮ੍ਰਿਤ ਪ੍ਰਾਪਤ ਹੋਵੇਗਾ। ਸਰੂਪ ਰੂਪੀ ਅੰਮ੍ਰਿਤ ਜਾਂ ਭਗਤੀ ਰੂਪੀ ਅੰਮ੍ਰਿਤ ਜਾਂ ਨਾਮ ਰੂਪੀ ਅੰਮ੍ਰਿਤ ਨੂੰ ਪ੍ਰਾਪਤ ਹੋਏਗਾ। ਭਾਂਡਾ ਭਾਉ, ਭਾਂਡਾ ਕਾਹਦਾ ਬਣਾਉਣਾ, ਭਾਉ ਦਾ, ਭਾਉ ਖੱਲਾ ਅਗਨ ਤਪ ਪਾਓ, ਅਗਨੀ ਕਾਹਦੀ, ਤਪ ਦੀ ਅਗਨੀ, ਤਪ ਕਰਨਾ, ਤਪ ਕਰਨਾ ਕੀ ਹੈ, ਕਸ਼ਟ ਸਹਿਣਾ, ਤਪ ਦਾ ਅਰਥ ਕੀ ਹੁੰਦਾ, ਕਸ਼ਟ ਸਹਿਣ ਕਰਨਾ, ਕਸ਼ਟ ਦਾ ਮਤਲਬ ਕੀ ਹੁੰਦਾ, ਜਿਵੇਂ ਹੁਣ ਅੱਜ ਕੱਲ੍ਹ ਠੰਡ ਚੱਲ ਰਹੀ ਆ, ਅੰਮ੍ਰਿਤ ਵੇੜੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਮਤਲਬ ਹਰ ਹਰ ਥਾਂ ਤੋਂ ਆਪਣੇ ਆਪ ਨੂੰ ਸੰਜਮ 'ਚ ਰੱਖਣਾ, ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਇਹੀ ਤਪ ਹੈ ਨਾ। ਕਹਿੰਦੇ ਵੀ ਅਗਨੀ ਕਾਹਦੀ ਬਾਲਣੀ ਹੈ, ਤੂੰ ਤਪ ਦੀ ਅਗਨੀ ਬਾਲ, ਅਤੇ ਫਿਰ ਭਾਂਡਾ ਕਾਹਦਾ ਬਣਾਉਣਾ ਆ, ਜਦੋਂ ਭਗਤੀ ਰੂਪੀ ਉਹਦੇ 'ਚੋਂ ਅੰਮ੍ਰਿਤ ਨਿਕਲੇਗਾ ਤਾਂ ਪਏਗਾ ਕਿੱਥੇ, ਉਹਦੇ ਵਾਸਤੇ ਭਾਂਡਾ ਵੀ ਚਾਹੀਦਾ ਨਾ। ਅਤੇ ਭਾਂਡਾ ਭਾਉ, ਭਾਉ ਕਹਿੰਦੇ ਆ ਪ੍ਰੇਮ ਨੂੰ, ਭਾਉ ਕਹਿੰਦੇ ਆ ਭੈ ਨੂੰ, ਭਾਉ ਦੀ ਤਾਂ ਧੌਂਕੜੀ ਬਣਾਉਣੀ ਆ, ਔਰ ਭਾਂਡਾ ਪ੍ਰੇਮ ਦਾ, ਦੋ ਚੀਜ਼ਾਂ ਨਾ ਭਾਉ ਔਰ ਭਾਉ, ਪਹਿਲੇ ਆਇਆ ਭਾਉ ਖੱਲਾ, ਹੁਣ ਆਇਆ ਭਾਂਡਾ ਭਾਉ। ਭਾਉ ਅਤੇ ਭਾਉ ਦੋ ਸ਼ਬਦ ਹੈ ਕਿ ਨਹੀਂ, ਸਮਝ ਰਿਹਾ ਜੇ, ਭਾਉ ਸ਼ਬਦ ਅਤੇ ਭਾਉ ਸ਼ਬਦ ਦਾ ਅਰਥ ਦਿਮਾਗ 'ਚ ਬਿਠਾ ਲਓ। ਭਾਉ ਕਹਿੰਦੇ ਆ ਭੈ ਨੂੰ, ਡਰ ਨੂੰ, ਭਾਉ ਕਹਿੰਦੇ ਆ ਪ੍ਰੇਮ ਨੂੰ, ਅਤੇ ਭਾਉ ਮਤਲਬ ਭੈ ਦੀ ਬਣਾਉਣੀ ਹੈ, ਧੌਂਕਣੀ ਹੈ ਫੂਕ ਮਾਰਨ ਵਾਲੀ, ਔਰ ਭਾਂਡਾ ਬਣਾਉਣਾ ਵਾ ਪ੍ਰੇਮ ਦਾ, ਭਾਂਡਾ ਭਾਉ ਐਸਾ ਜੋ ਪ੍ਰੇਮ ਰੂਪੀ ਭਾਂਡਾ ਨਾ ਉਹਦੇ ਵਿੱਚ ਅੰਮ੍ਰਿਤ ਤਿੱਤ ਢਾਲ, ਅੰਮ੍ਰਿਤ ਢਾਲ ਕੇ ਪਾ ਉਹਦੇ ਵਿੱਚ, ਉਹ ਕਿੱਥੇ ਘੜੀਏ ਸ਼ਬਦ ਸੱਚੀ ਟਕਸਾਲ। ਟਕਸਾਲ ਕਹਿੰਦੇ ਜਿੱਥੇ ਭਾਂਡੇ ਘੜੇ ਜਾਂਦੇ ਆ, ਉਹਨੂੰ ਕਹਿੰਦੇ ਆ ਜਿੱਥੇ ਬਣਾਏ ਜਾਂਦੇ ਆ ਨਾ, ਉਹਨੂੰ ਟਕਸਾਲ ਕਹਿੰਦੇ ਆ। ਅਤੇ ਘੜੀਏ ਸ਼ਬਦ ਸੱਚੀ ਟਕਸਾਲ, ਜੋ ਸੱਚੀ ਟਕਸਾਲ ਹੈ ਨਾ ਸਤਸੰਗ ਰੂਪੀ ਟਕਸਾਲ, ਇਹਦੇ ਵਿੱਚ ਆ ਕੇ ਘੜ ਭਾਂਡੇ ਸਾਰੇ ਇਹਦੇ ਵਿੱਚ ਬਣਾ, ਇੱਥੇ ਬੈਠ ਕੇ ਬਣਾ। ਇਹ ਟਕਸਾਲ ਮਤਲਬ ਘਰ ਹੈ ਜਿੱਥੇ ਮਨੋ ਲੁਹਾਰ ਬੈਠ ਕੇ ਬਣਾਉਂਦਾ ਕੋਈ ਚੀਜ਼, ਇਹਦੇ ਵਿੱਚ ਬੈਠ ਕੇ ਬਣਾ। ਅਤੇ ਇਸ ਕਰਕੇ ਗੱਲ ਕੂਟ ਤੋਂ ਚੱਲੀ ਹੈ ਵੀ ਕੂਟ ਦਾ ਅਰਥ ਹੈ ਜਿਵੇਂ ਐਰਨ ਵਰਗਾ ਹੁੰਦਾ ਠੋਸ, ਆਤਮਾ ਕੈਸਾ ਹੈ ਕੂਟ ਵਰਗਾ, ਕੂਟਸਥ ਹੈ ਭਾਵ ਉਹ ਇੱਧਰ ਉੱਧਰ ਡੋਲਦਾ ਨਹੀਂ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਵਿੱਚ, ਮਤਲਬ ਮਨ ਰੂਪੀ ਲੁਹਾਰ ਉਹਦੇ ਉੱਤੇ ਰੱਖ ਕੇ ਹਰ ਰੋਜ਼ ਮਤਲਬ ਵਿਵਹਾਰ ਰੂਪੀ ਭਾਂਡੇ ਘੜਦਾ ਰਹਿੰਦਾ ਸਾਰਾ ਦਿਨ, ਪਰ ਉਹਨੂੰ ਫਰਕ ਨਹੀਂ ਪੈਂਦਾ ਕੋਈ ਵੀ, ਮਨ ਜੋ ਮਰਜ਼ੀ ਕਰਦਾ ਰਹੇ ਨਾ ਮਨ ਰੂਪੀ ਲੁਹਾਰ ਸਾਰਾ ਦਿਨ, ਕੋਈ ਗੱਲਾਂ ਸੋਚਦਾ ਰਹਿੰਦਾ ਕਿ ਨਹੀਂ, ਆਹ ਕਰ ਆਹ ਕਰ ਇਹ ਕਰ, ਭਾਂਡੇ ਬਣਾ ਰਿਹਾ, ਪਰ ਉਹ ਅਹਿਰਨ ਵਾਂਗੂ ਇੱਕਦਮ आत्मा जो है कूट है, उन्हें कोई फर्क नहीं पैदा। आत्मा कूटस्थ है, फिर आत्मा कैसा है, दृष्टा है। दृष्टा कहते हैं जरा देखने वाला, दृष्टा भी आत्मा है, सारे देख रहा ना, वो वेखे उन्हें नजर ना आवे, बहुत आए हो विडान, सारे देख रहा। ये आत्मा दे विधेय विशेषण बतलाए, पहले भी अपन विचार किया।
साढ़े अठ पा
9 बजे
अच्छा मैं साढ़े अठ किया परसों, मैं सब मिले ना परसों मैं,
कोई गल नहीं 9 बजे पाने।
चलो
कल थोड़ा जाना भी है कि कितने लागे,
कितने जाने
इतने प्रोग्राम है कोई थोड़ा गुरदासपुर, फिर आ जाना
छेती भोग पाओगे।
कल तो फिर होना ही नहीं, कल सवेरे जाना उ भोग पैना,
7 बजे
7 बजे जावे कल, तो फिर वो बाद इतें ही है
7 बजे
नहीं कल उ हो गया ना पहले जाना।
अच्छा
ये हो गया भी देह विशेषण समझ गए ना, कोई ना कुछ घटी है गल दिमाग च, सत है चित है आनंद है सुख स्वरूप है साक्षी है कूटस्थ है, ये शब्द सारे तुम अगे आने जब पढ़ोगे ना फिर फुलन गए। याद रखना आत्मा सत है चित है आनंद है, तीन शब्द याद हो गए ना, सत है चित है आनंद है। सत का अर्थ है जितना कला च नाश नहीं होंगे, मोटा मोटा अर्थ। चित का अर्थ है ज्ञान स्वरूप प्रकाश स्वरूप, आनंद का अर्थ है सुख स्वरूप। साक्षी कहते गवाह देखने वाला, आत्मा देखता नहीं कन्ना नक न अख न सबू देखता, आत्मा आपा देखते आप ही आत्मा है ना। ये विधेय विशेषण हो गए भी आत्मा ऐसा मानो ऐसा मानो ऐसा मानो। फिर दूसरे विशेषण है निषेध, निषेध कहते मतलब ना 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 कहते ना निषेध न, दूसरे विशेषण दे अंतविहीन। अंतविहीन का अर्थ है कि आत्मा का अंत नहीं होंगे, नहीं शब्द आ रहा ना बिच हूँ, पहले ऐसा है भी ऐसा मानो ऐसा मानो, हम कहते ऐसा ना मानो, दूसरे पासे शुरू हो गया भी आत्मा अंत वाला ना मानो, भाव आत्मा अनादि, अनादि का अर्थ समझते हैं जिदा आदि कोई ना हो, आदि कहते जिन्होंने कोई पैदा करने वाला नहीं है, पता नहीं भी कदों पैदा होया, थाप्या ना जाए किता ना होए, आई ना पंक्ति याद है थाप्या ना जाए का अर्थ की है, यह कोई किसी को बनाऊंदा कि किसी को गद्दी देता जां किसी को मंत्री बनाऊंदे, उसे स्थापन किया जाता कि नहीं, उन्हें बिठाया जाता, कोई बंदा उन्हें बिठाउंदा कि उन्हें स्थापन किया जाता है। कहिंदे आप वो जिहड़ा परमात्मा जां आत्मा थाप्या ना जाए, किसी ने उन्हें बनाया नहीं किया ना जाए, किसी के द्वारा पैदा नहीं होया, आपे आप निरंजन सोए, वो अपने आप ही है। निरंजन का अर्थ क्या होंदा, जिन्हों कोई अविद्या की मैल नहीं, जिदे मैल तो रहत, आपे आप भाव अपने आप ही है, किसी ने उन्हें पैदा नहीं किया, ऐसा आत्मा है। अंतविहीन का अर्थ यह होया कि उसका अंत नहीं है, जिदा अनादि भी नहीं, आदि भी नहीं, कोई अंत भी नहीं है, ना वह पैदा होया ना वह खत्म ही होंगे, कभी भी नहीं होंगे। सत का अर्थ ही पहले हो गया ना, सत का अर्थ जो हो गया वह अर्थ यही है भाई, वह अंतविहीन है, उसका अंत नहीं होंगे, उसका अंत भी नहीं होंगे, तो आदि भी नहीं है, कोई अनादि भी है। अंतविहीन का अर्थ है अनंत है, अंत तो रहत नूं कहिंदे अनंत, समझ गए, दिमाग में रखा करो, चुस्त हो गए तुम, सुस्ती पाने ऐ करके बैठा करो, चुस्त हो गए, इतना नहीं कभी बैठे था जिवें तुम बैठे ताश खेलने वाले बैठते, एवं बैठो चौकड़ा मार के, इतना नहीं बैठा जाता, जदों भी बोलना ना आसन लाना सीखो, जिन्ना चिर बैठना ऐ करके बैठो सीधे, बिल्कुल आ लक जो सीधा होना चाहिए है। बेदी जी वाल ना देखो, उन्होंने शरीर तो बुजुर्ग गया, तुम तो हम ऐ करके तुम ऐ बैठना, नींद तो आनी ऐ बैठो ना, सदा ही आसन पर जो बैठो सीधे हो गए बिल्कुल सावधान, चौंकड़ा नहीं देखो वजदा, तुहाडे गोडे थले नहीं लगते, गोडे थले लगे होने चाहिए दोने, जिदे गोडे तां रहणगे आसन ला ही नहीं सकता, आ गोडे थले लगे होने चाहिए दोने, जिन्ना चिर तुहाडे गोडे नहीं थले लगते तुम समझो तुहानू आसन लाना नहीं आया, आ दोने गोडे थले लगने चाहिए है, लक सीधा होना चाहिए बिल्कुल। ये भी क्या होया, कृष्ण भगवान ने गीता च क्या होया भी आसन किवें लाउणा, उह कहिंदे आ बिल्कुल ऐ सीधा होवे, बिल्कुल ऐ सीधा, जिहदा शरीर मतलब नहीं वह गल वक्री है, जिहड़े मतलब ला सकदे ते जे ला सकदे ना, बजुर्गां दी गल नहीं है, ते सीधे होके बैठा करो तां ही तुहानूं सुस्ती पैंदी है, जिन्ने सीधे होके बैठोगे उन्ने तां दिमाग च गल बैठेगी, ऐ थोड़े दिमाग जिहड़ा ताज़ा पकड़दा, ਸਮਝ ਗਏ? ਉਹ ਦੇਖੋ ਤੁਹਾਡੇ ਨੂੰ ਤਾਂ ਇਹ ਹੀ ਸਹੀ ਬੈਠਾ ਅਤੇ ਅੰਤ ਵਿਹੀਨ, ਸਮਝ ਗਏ? ਅੰਤ ਵਿਹੀਨ ਦਾ ਅਰਥ ਹੈ ਕਿ ਜਿਹਦਾ ਅੰਤ ਨਹੀਂ ਹੁੰਦਾ। ਫਿਰ ਅਖੰਡ, ਅਖੰਡ ਦਾ ਅਰਥ ਕੀ ਹੈ? ਅਖੰਡ ਕਹਿੰਦੇ ਟੁਕੜੇ ਨੂੰ, ਖੰਡ ਦਾ ਅਰਥ ਕੀ ਹੈ? ਟੁਕੜਾ। ਆਤਮਾ ਜਾਂ ਬ੍ਰਹਮ ਐਸਾ ਹੈ ਕਿ ਉਹਨੂੰ ਟੁਕੜੇ ਨਹੀਂ ਕੀਤੇ ਜਾ ਸਕਦੇ, ਉਸਦੇ ਉਹਨੂੰ ਵੰਡਿਆ ਨਹੀਂ ਜਾ ਸਕਦਾ, ਅਲੱਗ ਅਲੱਗ ਨਹੀਂ ਕੀਤਾ ਜਾ ਸਕਦਾ। ਅਖੰਡ ਹੈ, ਅਖੰਡ ਮਤਲਬ ਏਕ ਹੈ, ਸਮਝ ਗਏ? ਅਖੰਡ ਦਾ ਅਰਥ ਹੁੰਦਾ ਇੱਕ ਹੈ, ਉਸਦਾ ਖੰਡਨ ਨਹੀਂ ਕੀਤਾ ਜਾ ਸਕਦਾ, ਉਹਨੂੰ ਅਲੱਗ ਅਲੱਗ ਨਹੀਂ ਕੀਤਾ ਜਾ ਸਕਦਾ, ਇੱਕ ਹੈ ਉਹ। ਫਿਰ ਅਸੰਗ ਹੈ, ਅਸੰਗ ਦਾ ਅਰਥ ਹੁੰਦਾ ਜਿਹੜਾ ਕਿਸੇ ਦੇ ਨਾਲ ਮਿਲਿਆ ਨਹੀਂ ਹੈ। ਸੰਗ ਕਹਿੰਦੇ ਨਾ ਇੱਕ ਦੂਜੇ ਦੇ ਨਾਲ ਬੈਠਣਾ, ਸੰਗ ਕਰਨਾ, ਬੈਠਣਾ, ਸੰਗਤ ਕਰਨੀ, ਉਹ ਆਤਮਾ ਕੈਸਾ ਹੈ? ਅਸੰਗ ਹੈ, ਸਾਰਿਆਂ ਨਾਲੋਂ ਨਿਰਲੇਪ ਹੈ, ਕਿਸੇ ਦੇ ਨਾਲ ਮਿਲਿਆ ਹੋਇਆ ਨਹੀਂ, ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ, ਇਹ ਵੀ ਨਹੀਂ ਵੀ ਅਲੱਗ ਬੈਠਾ ਹੋਇਆ ਕਿਤੇ, ਸਾਰਿਆਂ ਦੇ ਵਿੱਚ ਮਿਲਿਆ ਹੋਇਆ ਵੀ ਸਾਰਿਆਂ ਨੂੰ ਅਲੱਗ ਹੈ, ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਉਹਨਾਂ ਨਾਲ ਜੋ ਕੁਝ ਕਰਦੇ ਨਾ, ਜਿਵੇਂ ਸੂਰਜ ਦਾ ਪ੍ਰਤੀਬਿੰਬ, ਪ੍ਰਤੀਬਿੰਬ ਸਮਝਦੇ, ਸੂਰਜ ਦੀ ਛਾਇਆ ਪੈਂਦੀ ਹੈ ਨਾ ਪਾਣੀ 'ਚ, ਉਹ ਪਾਣੀ 'ਚ ਪੈਂਦੀ ਹੈ ਸੂਰਜ ਦੀ ਛਾਇਆ, ਪਰ ਸੂਰਜ ਪਾਣੀ ਨਾਲ ਮਿਲਦਾ ਨਹੀਂ ਹੈ, ਸਮਝ ਗਏ? ਪਾਣੀ ਗੰਦਾ ਹੋ ਜਾਵੇ ਤਾਂ ਸੂਰਜ ਗੰਦਾ ਹੋ ਜਾਏਗਾ, ਨਹੀਂ ਨਾ ਹੁੰਦਾ ਗੰਦਾ, ਲੇਕਿਨ ਪਾਣੀ ਦੇ ਵਿੱਚ ਹੈ ਕਿ ਨਹੀਂ ਉਹਦੀ ਛਾਇਆ, ਗੰਦੀ ਨਹੀਂ ਨਾ ਹੁੰਦੀ ਉਹ, ਪਾਣੀ ਸਾਫ਼ ਹੋਵੇ ਤਾਂ ਵੀ ਉਹਨੇ ਵਿੱਚ ਰਹਿਣਾ ਹੀ ਆ, ਜੇ ਗੰਦਾ ਹੋ ਗਿਆ ਤਾਂ ਵੀ ਉਹਨੇ ਰਹਿਣਾ ਹੀ ਆ, ਪਰ ਉਹਨੂੰ ਕੋਈ ਫਰਕ ਨਹੀਂ ਨਾ ਪੈਂਦਾ, ਇਹ ਨਹੀਂ ਵੀ ਪਾਣੀ ਗੰਦਾ ਆ ਤਾਂ ਸੂਰਜ ਦਾ ਪ੍ਰਤੀਬਿੰਬ ਵੀ ਗੰਦਾ ਹੋ ਜਾਏਗਾ, ਉਹਨੂੰ ਕੋਈ ਫਰਕ ਨਹੀਂ ਪੈਣਾ, ਵਿੱਚ ਰਹਿੰਦਾ ਆ, ਨਿਰਲੇਪ ਹੈ ਕਿ ਨਹੀਂ? ਆਤਮਾ ਐਸਾ ਹੈ ਕਿ ਸਾਰਿਆਂ ਦੇ ਵਿੱਚ ਵਿਆਪਕ ਹੈ, ਸਾਰਿਆਂ ਦੇ ਵਿੱਚ ਉਹਦੀ ਛਾਇਆ, ਬ੍ਰਹਮ ਦੀ ਛਾਇਆ ਹੀ ਤਾਂ ਆਤਮਾ ਹੈ ਨਾ, ਬ੍ਰਹਮ ਦੀ ਛਾਇਆ ਸਾਰਿਆਂ 'ਚ ਪੈ ਰਹੀ ਆ, ਪਰ ਫਿਰ ਵੀ ਜੋ ਕੋਈ ਬੰਦਾ ਚੰਗੇ ਕਰਮ ਕਰ ਰਿਹਾ ਜਾਂ ਮੰਦੇ ਕਰਮ ਕਰ ਰਿਹਾ ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹ ਵੈਸੇ ਦਾ ਵੈਸੇ ਹੀ ਹੈ, ਨਿਰਲੇਪ ਹੈ ਨਾ, ਉਹਨੂੰ ਕਹਿੰਦੇ ਅਸੰਗ, ਉਹਨੂੰ ਕੋਈ ਸੰਗ ਦੋਸ਼ ਨਹੀਂ ਹੈ, ਸੰਗ ਭ੍ਰਾਂਤੀ ਆਈ ਨਾ ਪਿੱਛੇ, ਸੰਗ ਭ੍ਰਾਂਤੀ, ਇਸੇ ਕਰਕੇ ਸੰਗ ਦੀ ਕੇਵਲ ਭ੍ਰਾਂਤੀ ਹੈ, ਸੰਗ ਹੈਗਾ ਨਹੀਂ ਸਾਨੂੰ, ਇੱਥੋਂ ਅਸੰਗ ਤੋਂ ਸਿੱਧ ਹੋ ਰਿਹਾ ਨਾ, ਅਸੰਗੋ ਹੀ ਐਮ ਪੁਰਸ਼ਾ, ਇਹ ਵੇਦ ਦੀ ਸੁਰਤੀ ਹੈ, ਅਸੰਗੋ ਹੀ ਐਮ ਪੁਰਸ਼ਾ, ਇਹ ਪੁਰਸ਼ ਜੋ ਹੈ ਆਤਮਾ ਬ੍ਰਹਮ ਜੋ ਹੈ ਅਸੰਗ ਹੈ, ਅਤੇ ਸੰਗ ਭ੍ਰਾਂਤੀ ਪਿੱਛੇ ਦੱਸੀ ਹੈ ਆਪਾਂ ਨੂੰ, ਵੀ ਸੰਗ ਦੀ ਕੇਵਲ ਸਾਨੂੰ ਭ੍ਰਾਂਤੀ ਭਰਮ ਹੋ ਗਿਆ ਵੀ ਅਸੀਂ ਇਹਨਾਂ ਦੇ ਨਾਲ ਰਲ ਗਏ, ਰਲੇ ਨਹੀਂ ਅਸੀਂ ਕਿਸੇ ਦੇ ਨਾਲ ਵੀ, ਅਸੰਗ ਹੈ। ਫਿਰ ਅਦਵੈ, ਅਦਵੈ ਦਾ ਅਰਥ ਹੁੰਦਾ ਦੋ ਨਹੀਂ ਹੈ ਇੱਕ ਹੈ, ਅਦਵੈਤ ਹੈ, ਦਵੈਤ ਕਹਿੰਦੇ ਦੋ ਨੂੰ, ਦੋ ਨਹੀਂ ਇੱਕ ਹੈ ਉਹ ਅਦਵੈ। ਫਿਰ ਕੈਸਾ ਹੈ? ਜਨਮ ਬਿਨਾਂ ਅਜਨਮਾ, ਅਜਨਮਾ ਹੈ ਕਿ ਨਹੀਂ, ਅਜਨਮ ਹੈ, ਆਇਆ ਕਿ ਨਹੀਂ ਜਾਪ ਸਾਹਿਬ ਦੇ ਵਿੱਚ, ਅਜਨਮ ਹੈ, ਅਜਨਮ ਹੈ ਕਿ ਨਹੀਂ ਉਹ, ਅਜਨਮ ਦਾ ਅਰਥ ਕੀ ਹੈ? ਜਿਹਦਾ ਜਨਮ ਨਹੀਂ ਹੁੰਦਾ, ਜਨਮ ਤੋਂ ਰਹਿਤ ਹੈ, ਜਨਮ ਦਾ ਰਹਿਤ ਮਤਲਬ ਕਿਆ? ਅਨਾਦੀ, ਹੁਣੇ ਦੱਸਿਆ ਸੀ ਨਾ ਆਦੀ, ਜਿਹਦਾ ਜਨਮ ਹੋਊਗਾ ਉਹਦਾ ਕੋਈ ਆਦੀ, ਉਹਨੂੰ ਆਦੀ ਕਹਾਂਗੇ ਨਾ ਵੀ ਇਹਦਾ ਆਦੀ ਹੈ, ਇਹ ਪੈਦਾ ਹੋਇਆ, ਅਜਨਮ ਦਾ ਅਰਥ ਹੈ ਅਨਾਦੀ, ਅਜਨਮਾ, ਠੀਕ ਹੈ। ਔਰ ਅਵਿਕਾਰੇ, ਵਿਕਾਰ ਨਹੀਂ ਉਹਦੇ ਵਿੱਚ ਕੋਈ, ਵਿਕਾਰ ਕੀ ਕਹਿੰਦੇ ਆ? ਪਰਿਣਾਮ, ਬਦਲ ਜਾਣਾ, ਵਿਕਾਰ ਸਮਝਦੇ, ਬਦਲ ਜਾਣਾ, ਜਿਵੇਂ ਦੁੱਧ ਤੋਂ ਦਹੀਂ ਬਣ ਗਿਆ ਕਿ ਨਹੀਂ, ਤੇ ਦੁੱਧ ਦਾ ਵਿਕਾਰ ਹੋ ਗਿਆ ਕਿ ਨਹੀਂ, ਦਹੀਂ ਦੁੱਧ ਬਦਲ ਕੇ ਦਹੀਂ ਬਣ ਗਿਆ, ਐਸਾ ਆਤਮਾ ਨਹੀਂ ਹੈ ਕਿ ਉਹ ਬਦਲ ਜਾਏ, ਜਿਹੋ ਜਿਹਾ ਹੈ ਵੈਸਾ ਹੀ ਰਹਿੰਦਾ, ਬਦਲਦਾ ਨਹੀਂ ਹੈ, ਕੋਈ ਬਦਲਾਵ ਨਹੀਂ ਉਹਦੇ ਵਿੱਚ, ਕੋਈ ਵਿਕਾਰ ਨਹੀਂ, ਜੈਸਾ ਹੈ ਵੈਸਾ ਹੀ ਹੈ। ਸਾਵਧਾਨ ਰੱਖੋ ਦਿਮਾਗ 'ਚੋਂ, ਤੁਹਾਨੂੰ ਪੁੱਛਿਆ ਕਰਨਾ ਇਹ ਗੱਲਾਂ ਸਾਰੀਆਂ, ਕੇਵਲ ਇਹ ਨਾ ਵੀ ਤੁਸੀਂ ਸੌਂ ਕੇ ਚਲੇ ਜਾਓ, ਇਹ ਪੁੱਛਣੀ ਆ ਵੀ ਤੁਹਾਨੂੰ ਕੱਲ੍ਹ ਨੂੰ ਕੋਈ ਯਾਦ ਹੈ ਕਿ ਨਹੀਂ, ਇਸ ਕਰਕੇ ਸਾਵਧਾਨ ਲਓ। ਅਵਿਕਾਰੇ, ਅਵਿਕਾਰੇ ਮਤਲਬ 'ਚ ਵਿਕਾਰ ਨਹੀਂ ਹੈ ਕੋਈ ਵੀ, ਸਮਝ ਗਏ। ਔਰ ਫਿਰ ਆਕਾਰ ਬਿਨਾ, ਆਕਾਰ ਵੀ ਨਹੀਂ ਹੈ, ਚੱਕਰ ਚਿਹਨ ਯਾਰ ਵਰਣ ਜਾਤ ਅਰ ਪਾਤ ਨਹਿਨ ਜਿਹ, ਕਿਹਾ ਕਿ ਨਹੀਂ, ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹ, ਨਾ ਉਹਦਾ ਕੋਈ ਚੱਕਰ ਹੈ, ਨਾ ਚਿਹਨ ਹੈ, ਨਾ ਵਰਣ ਹੈ, ਨਾ ਜਾਤ ਹੈ, ਬ੍ਰਹਮ ਦਾ ਜੈਸਾ ਹੈ ਐਸਾ ਹੀ ਆਤਮਾ ਵੀ ਹੈ, ਸਾਰੇ ਚੱਕਰ ਚਿਹਨ ਤੋਂ ਮਤਲਬ ਆਕਾਰ ਤੋਂ ਰਹਿਤ ਹੈ, ਤਾਂ ਜਿਹੜਾ ਆਪਾਂ ਨੂੰ ਦਿਖਾਈ ਦੇ ਰਿਹਾ ਸਾਰਾ ਆਕਾਰ ਹੀ ਹੈ ਕਿ ਨਹੀਂ, ਇਹ ਵੀ ਆਕਾਰ ਹੀ ਹੈ, ਇਹ ਨਾਮ ਰੂਪ ਜਿਹੜਾ ਸਰੀਰ ਹੈ ਨਾ, ਇਹ ਵੀ ਆਕਾਰ ਹੈ ਕਿ ਨਹੀਂ, ਅਤੇ ਆਤਮਾ ਤਾਂ ਆਕਾਰ ਤੋਂ ਰਹਿਤ ਹੈ, ਕਹਿੰਦੇ ਆਪਾਂ ਇਹਨੂੰ ਆਤਮਾ ਮੰਨੀ ਬੈਠੇ ਹਾਂ, ਵੀ ਮੈਂ ਮੋਟਾ, ਮੈਂ ਪਤਲਾ, ਮੈਂ ਕਾਲਾ, ਮੈਂ ਗੋਰਾ, ਇਹਨੂੰ ਆਤਮਾ ਮੰਨਿਆ ਕਿ ਨਹੀਂ, ਤਾਂ ਕਹਿੰਦੇ ਆਤਮਾ ਆਕਾਰ ਨਹੀਂ ਹੈ, ਬਿਨਾਂ ਆਕਾਰ ਹੈ, ਆਕਾਰ ਸੇ ਰਹਿਤ ਹੈ, ਸਮਝ ਮੈਂ ਆਤੀ ਆਪਕੇ, ਆਕਾਰ ਸੇ ਰਹਿਤ ਹੈ ਆਤਮਾ, ਸਮਝ ਆ ਰਹੀ ਆਪਕੇ, है? हाँ, जो आत्मा है ना, जो हमारा स्वरूप है, उसका कोई आकार नहीं है, समझ गए, बिना आकार के है। और व्यक्त ना अरु व्यक्त, मतलब व्यक्त व्यक्त कहते हैं जो प्रत्यक्ष दिखाई दे रहा, प्रत्यक्ष है कि नहीं। वो आत्मा कैसा है? जत साक्षात प्रोक्षात ब्रह्म, ऐसा क्या श्रुति ने, जो साक्षात अप्रोक्ष ब्रह्म है। ब्रह्म कैसा है? साक्षात भी है, अप्रोक्ष भी है। बाकी सारियां जड़िया संसार दी चीजा ना, वो साक्षात हो जाती है, पर प्रोक्ष है, अप्रोक्ष नहीं है, प्रत्यक्ष नहीं ना है सामने। उन्होंने मतलब कोई चीज चाहिए देखने वास्ते, हर किसी चीज का ज्ञान करने वास्ते अपन अखा की जरूरत है, अखा चाहिए, नाल प्रकाश भी चाहिए। लेकिन आत्मा ऐसा कि वह साक्षात अप्रोक्षात ब्रह्म, वह स्वयं प्रकाश है, स्वयं प्रकाश, उसनु देखने वास्ते किसी होर प्रकाश की जरूरत नहीं। बाकी सारिया संसार दी चीजें देखने वास्ते प्रकाश चाहिए कि नहीं? जो संसार की जितनी वस्तुएं हैं उनको देखने के लिए आंखें भी चाहिए, प्रकाश भी चाहिए। लेकिन जो हमारा अपना आप है, उसको देखने के लिए ना आंखों की जरूरत है, ना प्रकाश की जरूरत है, वो स्वयं प्रकाश है। आपको कोई आवाज मारता ना, जब आप कमरे में सोए होते हैं, कोई बोलता कि अंदर कौन है, आप कहते मैं हूँ, बोलते हैं कि नहीं? कभी नहीं कहा आपने कि मैं लाइट जगा के आपको बताता हूँ कौन है, ऐसा नहीं ना कहा? आप कहते मैं हूँ, इसका मतलब हम स्वयं प्रकाश हैं कि नहीं? हम प्रकाश हैं, इसलिए बोल देते हैं। और कोई वस्तु किसी ने ढूंढनी हो, कोई पूछता आपके कमरे में, आपके कमरे में एक गिलास पड़ा है, तो आप कहते हैं मेरे को मालूम नहीं, लाइट जला के आपको बताता हूँ है कि नहीं, बताते हैं ना। लेकिन आपके लिए जब कोई पूछता है, तब आपने कभी नहीं कहा मेरे को लाइट जलाने दो, आप कहते मैं हूँ, समझ गए? इसलिए प्रकाश है। आत्मा कैसा है? स्वयं प्रकाश है, वो व्यक्त दा प्रकाश, मतलब प्रत्यक्ष सामने। ना मानना, मान कहते हैं प्रमाण, प्रमाण बताया जाता ना, प्रत्यक्ष प्रमाण है, शब्द प्रमाण है, अपमान अनुमान, समझ गए? प्रमाण मतलब मिणती, मिणती प्रमाण कहते हैं, मिणती प्रत्यक्ष के द्वारा किसी को देखा जाता है, कई चीजों का अनुमान किया जाता, अनुमान कहते हैं अंदाजा, समझ गए? कई चीजें नहीं ना अपन पता, आप अंदाजा लगा सकते हैं ना, अपन किसी ने दस्या भी है अमेरिका मैं गया उत्थे ऐसा 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 ऐसा, तो आप देखा थोड़ी है। लेकिन अमेरिका का अनुमान लगाते हैं हम लोग, वहाँ ऐसा होता होगा, वहाँ ऐसी गाड़ी होगी, ऐसी सड़कें होगी, जहाँ बैठे अनुमान लगाते हैं कि नहीं? अनुमान से पता चल रहा है कि नहीं कि कहीं ना कहीं आत्मा मतलब अमेरिका है, किसी ने स्वर्ग के लिए हमने सुन लिया, तो जहाँ बैठे बैठे अनुमान करते हैं कि नहीं, स्वर्ग में ऐसा होता होगा, वहाँ अपसरा मिलती है, वहाँ ऐसा है, अनुमान होता है। और एक शब्द होता है, शब्द से किसी को मिल सकते हैं, शब्द बोलता है ना कोई, तो हमारे को ज्ञान हो जाता, किसी ने बोला कि ये इसको सर्प कहते हैं, कोई यहाँ चीज जो खिलौना होता ना, एक खिलौना नहीं होता सर्प जैसा, बच्चे को बताते हैं ये सर्प है, सर्प थोड़ी है वो, लेकिन बच्चे को बताते हैं कि नहीं, खिलौना देख के कहते ये सर्प है, तो उसको सर्प से ही ज्ञान हो जाता, उसने सर्प असली नहीं देखा, खिलौना देखा है ना, तब भी शब्द बोला आपने तो उसको उसके दिमाग में बैठ जाता कि शब्द कोई सर्प भी होता है, समझ गए? शब्द से भी होता है, शब्द प्रमाण। कहते आत्मा ऐसा है कि उन्होंने कहे शब्द नाम नहीं जान सकते, प्रत्यक्ष नाम मतलब प्रत्यक्ष जे प्रमाण का विषय नहीं हो, स्वयं ही प्रत्यक्ष है वो, उन्होंने किसी प्रमाण ना मिणती करके नहीं दस सकते ए है, ऐसा नहीं दस सकते। आत्मा वास्ते तो कोई यह नहीं दस सकता भी ए है, इतना दिखा नहीं सकता कोई, हाथ ते वाला फड़िया है तो दिखा सकते ना भी ये है, मोबाइल फड़ के कहोगे ये है, आत्मा ऐसा कोई नहीं दिखा सकता ये आत्मा है, इतना दा नहीं हो, वो तो स्वयं अनुभव करेगा कोई, तो उन्हें पता चलेगा कि मैं ब्रह्म हूँ, मैं आत्मा हूँ, ऐसे कोई नहीं दिखा सकता, ना शब्द से ही दिखा सकता है, ना आत्मा प्रवचने लभ्यो ना वेद है ना बहु ना श्रुते ना श्रुति कहती है, ये आत्मा बहुत प्रवचन करके नहीं लभदा, मैं आत्मा प्रवचने लभ्यो, बहुत ज्यादा लोगों ने प्रवचन करके सुनाने लग गया भी लोग कह भी इन्हू आत्मा का ज्ञान, ऐसा नहीं, जे मैं कथा कर रहा तो ऐसा नहीं मैनू आत्मा का ज्ञान है, क्योंकि शब्द का विषय ही नहीं है, ये तो पढ़िया सुना रहा ना, ਚਤਰਾਜ ਤੇ ਪੜ੍ਹੇ ਹੋਏ ਦੀ ਜਿੰਨੀ ਮਰਜ਼ੀ ਕੋਈ ਸੁਣਾਈ ਜਾਏ, ਨਾ ਮੇਧ ਹੈ ਬਹੁਤ ਜ਼ਿਆਦਾ ਗ੍ਰੰਥ ਕੰਠ ਕਰਨ ਦੀ ਸ਼ਕਤੀ ਕਿਤੇ ਅੰਦਰ ਹੋਵੇ ਮੇਧਾ, ਤੇ ਉਹਨੂੰ ਆਤਮਾ ਦਾ ਸਾਕਸ਼ਾਤਕਾਰ ਕੋਈ ਹੋ ਜਾਏਗਾ ਕਿਤੇ? ਨਹੀਂ, ਕਿਉਂਕਿ ਉਹ ਹੈ ਹੀ ਨਹੀਂ, ਸ਼ਬਦਾਂ 'ਚ ਹੈ ਹੀ ਨਹੀਂ, ਉਹ ਸ਼ਬਦਾਂ 'ਚ ਨਹੀਂ ਹੈਗਾ, ਗ੍ਰੰਥ ਕੰਠ ਕਰ ਲਓ ਜਿੰਨੀ ਮਰਜ਼ੀ, ਗ੍ਰੰਥਾਂ 'ਚ ਨਹੀਂ ਹੈਗਾ, ਗ੍ਰੰਥਾਂ 'ਚ ਤਾਂ ਹੈ ਹੀ ਨਹੀਂ ਹੈ। ਨਾ ਬਹੁ ਨਾ ਸੁਰਤੇ, ਨਾ ਤੁਸੀਂ ਕਹੋ ਸਾਰੀ ਉਮਰ ਅਸੀਂ ਸਤਸੰਗ ਕੀਤਾ, ਕਥਾ ਸੁਣੀ ਹੈ, ਤਾਂ ਨਹੀਂ ਕਹਿੰਦੇ, ਕਥਾ ਸੁਣਨਾ ਨਹੀਂ ਮਿਲਦਾ, ਆਤਮਾ ਨਾ ਪ੍ਰਵਚਨ ਨਾ ਮਿਲਦਾ, ਨਾ ਕੰਠ ਕਰਨਾ ਮਿਲਦਾ, ਨਾ ਗ੍ਰੰਥ ਸੁਣਨਾ ਮਿਲਦਾ, ਇਹਦਾ ਮਤਲਬ ਸ਼ਬਦ ਦਾ ਵਿਸ਼ੇ ਨਹੀਂ ਹੈ, ਸ਼ਬਦ ਦਾ ਵਿਸ਼ੇ ਨਹੀਂ, ਉਹ ਸ਼ਬਦਾਂ ਦੇ ਅੰਦਰ ਹੈ ਹੀ ਨਹੀਂ ਉਹ ਸ਼ਬਦ, ਮਤਲਬ ਕੇਵਲ ਜਿਹੜੇ ਆ ਮਤਲਬ ਲਿਪੀ ਨੂੰ ਦੇਖ ਦੇਖ ਕੇ ਕਰਨਾ, ਇਹਨਾਂ 'ਚ ਨਹੀਂ ਹੈਗਾ, ਇਹਨਾਂ ਨੂੰ ਨਹੀਂ ਮਿਲਦਾ ਸ਼ਬਦ। ਤਾਂ ਬਹੁਤ ਲੋਕਾਂ ਨੇ ਕੰਠ ਕਰ ਰੱਖੇ, ਬਹੁਤ ਲੋਕਾਂ ਨੇ ਬੜੇ ਬੜੇ ਗ੍ਰੰਥ ਕੰਠ ਕਰ ਰੱਖੇ, ਪਰ ਉਹਨਾਂ ਨੂੰ ਮਿਲਿਆ ਨਹੀਂ, ਹੈ ਹੀ ਨਹੀਂ ਨਾ ਇਹਨਾਂ 'ਚ। ਇਸ ਕਰਕੇ ਕਹਿੰਦੇ ਉਹ ਕਿਸੇ ਪ੍ਰਮਾਣ ਦਾ ਵਿਸ਼ੇ ਨਹੀਂ ਹੈ। ਅਤੇ ਐਸਾ ਜੋ ਵਿਚਾਰ ਕਰੇਗਾ ਨਾ, ਐਸਾ ਵਿਚਾਰ ਕਰੇਗਾ ਆਤਮਾ ਦਾ, ਇਸ ਤਰ੍ਹਾਂ ਵਿਚਾਰ ਕਰੇਗਾ, ਕਰਮ ਕਰੀ ਹੀ ਬੜਈ ਨਾ ਘਟਈ, ਕਰਮ ਕਰਨ ਦੇ ਨਾਲ ਆਤਮਾ ਬੜਦਾ ਨਹੀਂ ਨਾ ਘਟਦਾ ਹੀ ਹੈ। ਇਹ ਨਹੀਂ ਕਿ ਤੁਸੀਂ ਚੰਗਾ ਕਰਮ ਕਰ ਲਿਆ ਤਾਂ ਤੁਹਾਡਾ ਆਤਮਾ ਵੱਡਾ ਹੋ ਜਾਏਗਾ, ਮਾੜਾ ਕਰਮ ਕਰੇ ਤਾਂ ਆਤਮਾ ਘੱਟ ਜਾਏਗਾ, ਕਿਉਂਕਿ ਕਰਮ ਜਿਹੜੇ ਨਾ ਕਰਮ ਉਹ ਤਾਂ ਚਿੱਤ ਦੀ ਸ਼ੁੱਧੀ ਵਾਸਤੇ ਆ। ਚਿੱਤਸਿਆ ਸੁੱਧਾ ਹੈ ਕਰਮ ਨਾ ਤੂੰ ਵਸਤੂ ਉਪਲਬਧ ਹੈ। ਕਹਿੰਦੇ ਸ਼ੰਕਰਾਚਾਰੀ ਮਹਾਰਾਜ ਵੀ ਕਰਮ ਜਿਹੜੇ ਆ ਨਾ ਚਿੱਤ ਦੀ ਸ਼ੁੱਧੀ ਵਾਸਤੇ ਆ, ਨਾ ਤੂੰ ਵਸਤੂ ਉਪਲਬਧ ਹੈ, ਆਤਮਾ ਦੀ ਪ੍ਰਾਪਤੀ ਵਾਸਤੇ ਕਰਮ ਨਹੀਂ ਹੈ। ਵਸਤੂ ਸਿੱਧੀ ਤੂੰ ਵਿਚਾਰ ਹੈ ਨਾ, ਨਾ ਕਿੰਚਿਤ ਕੋਟਿ ਕਰਮ ਵੀ। ਉਹ ਕਹਿੰਦੇ ਕਰੋੜਾਂ ਕਰਮ ਕਰਨ ਦੇ ਨਾਲ ਕਿੰਚਿਤ ਮਾਤਰ ਵੀ ਵਸਤੂ ਦੀ ਉਪਲਬਧੀ ਨਹੀਂ ਹੁੰਦੀ। ਸ਼ੰਕਰਾਚਾਰੀ ਜੀ ਕਹਿੰਦੇ ਵਸਤੂ ਸਿੱਧੀ ਤੂੰ ਵਿਚਾਰ ਹੈ ਨਾ, ਜਿਹੜੀ ਵਸਤੂ ਮਤਲਬ ਆਤਮਾ ਦੀ ਸਿੱਧੀ ਆਤਮਾ ਦੀ ਪ੍ਰਾਪਤੀ ਤਾਂ ਵਿਚਾਰ ਦੇ ਦੁਆਰਾ ਹੁੰਦੀ ਹੈ। ਨਾ ਕਿੰਚਿਤ ਕੋਟਿ ਕਰਮ ਵੀ, ਕਿੰਚਿਤ ਮਾਤਰ ਵੀ ਆਤਮਾ ਦਾ ਗਿਆਨ ਨਹੀਂ ਹੁੰਦਾ ਕਰੋੜਾਂ ਕਰਮ ਕਰਨ ਦੇ ਨਾਲ ਵੀ। ਇੱਕ ਕਰਮ ਦੀ ਤਾਂ ਗੱਲ ਹੀ ਛੱਡੋ, ਕਹਿੰਦੇ ਕਰੋੜਾਂ ਕਰਮ ਵੀ ਆਪ ਕਰਦੇ ਜਾਓ, ਆਤਮਾ ਦਾ ਗਿਆਨ ਨਹੀਂ ਹੋ ਸਕਦਾ, ਕਿੰਚਿਤ ਮਾਤਰ ਵੀ ਨਹੀਂ ਹੋ ਸਕਦਾ। ਵਿਚਾਰ ਨਾ ਹੋਣਾ ਹੈ, ਵਿਚਾਰ ਕਰਨ ਦੇ ਨਾਲ। ਵਿਚਾਰ ਕੀ ਚੀਜ਼ ਹੈ? ਵੀ ਇਹ ਸੱਤ ਹੈ, ਝੂਠ ਹੈ, ਪੁੰਨ ਹੈ, ਪਾਪ ਹੈ, ਇਹਨੂੰ ਬਸ ਅਨੁਭਵ ਕਰਨਾ, ਉਹਦੇ ਨਾਲ ਹੁੰਦਾ। ਇਸ ਕਰਕੇ ਕਹਿੰਦੇ ਵੀ ਕਰਮ ਕਰਹੀ ਬੜਾ ਹੀ ਨਾ ਘਟਾਈ, ਕਰਮ ਕਰਨ ਦੇ ਨਾਲ ਜਿਵੇਂ ਜਮਾ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਬਾਢ ਘਾਟ ਹੋਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਵੇਂ ਜਮਾ ਵਿਖੇ ਸਮਸਤ ਏਕ ਜੋਤ ਹੈ, ਜ਼ਮੀਨ ਮੇਂ ਅਸਮਾਨ ਮੇਂ ਏਕ ਜੋਤੀ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਬਾਢ ਘਾਟ ਹੋਤ ਹੈ, ਨਾ ਉਹ ਘਟਤੀ ਹੈ, ਨਾ ਬੜ੍ਹਤੀ ਹੈ, ਕਿਸੀ ਕੇ ਮਤਲਬ ਮਰਨੇ ਸੇ ਮਰਤੀ ਨਹੀਂ ਹੈ, ਕਿਸੀ ਕੇ ਪੈਦਾ ਹੋਣੇ ਸੇ ਪੈਦਾ ਨਹੀਂ ਹੋਤੀ। ਇਹ ਵੀ ਕਹਤੇ ਕਰਮ ਕਰੇ ਬੜੇ ਨਾ ਘਟਈ, ਕਰਮ ਕਰਨੇ ਸੇ ਨਾ ਆਤਮਾ ਬੜ੍ਹਤਾ ਹੈ, ਨਾ ਘਟਤਾ ਹੈ। ਹੇਤੂ ਹੀ ਅਵੇ ਵੇਦ ਪੁਕਾਰੇ, ਇਸਮੇ ਹੇਤੂ ਕਿਆ ਹੈ, ਕਾਰਨ ਕਿਆ ਹੈ? ਕਹਿੰਦੇ ਵੀ ਉਹ ਘਟਦਾ ਨਹੀਂ ਬੜ੍ਹਦਾ ਨਹੀਂ, ਇਹ 'ਚ ਕੋਈ ਕਾਰਨ ਦੱਸੋ। ਕੌਣ ਕਹਿੰਦਾ ਵੀ ਘਟਦਾ ਨਹੀਂ ਬੜ੍ਹਦਾ ਨਹੀਂ? ਤੇ ਕਹਤੇ ਹੈ ਵੇਦ ਪੁਕਾਰੇ, ਵੇਦ ਕਹਤਾ ਹੈ, ਕਹਤੇ ਹਮ ਨਹੀਂ ਕਹਿ ਰਹੇ, ਕੋਈ ਕਹੇਗਾ ਆਪਕੇ ਕਹਿਣੇ ਥੋੜ੍ਹੀ ਹਮ ਮਾਨਤੇ ਹੈ, ਬਤਾਓ ਕੌਣ ਕਹਿਤਾ? ਕਹਿੰਦੇ ਵੇਦ ਕਹਿਤਾ ਹੈ, ਵੇਦ ਤੋਂ ਪ੍ਰਮਾਣਿਤ ਹੈ ਨਾ, ਵੇਦ ਕੋ ਕੋਈ ਕਹਿ ਨਹੀਂ ਸਕਦਾ ਕਿ ਵੇਦ ਝੂਠ ਬੋਲਤਾ ਹੈ। ਆਦਮੀ ਕੋ ਤਾਂ ਬੋਲ ਸਕਤੇ ਹਮ, ਵੇਦ ਕੋ ਨਹੀਂ ਬੋਲ ਸਕਤੇ, ਵੇਦ ਜੋ ਬੋਲਤਾ ਹੈ ਸੱਤ ਬੋਲਤਾ ਹੈ। ਤੋ ਵੇਦ ਕਹਿਤਾ ਹੈ ਕਿ ਆਤਮਾ ਅਵਯ ਹੈ, ਅਵਯ ਕਾ ਅਰਥ ਹੋਤਾ ਨਾ ਘਟਤਾ ਹੈ, ਨਾ ਬੜ੍ਹਤਾ ਹੈ, ਨਾ ਛੋਟਾ ਹੈ, ਨਾ ਬੜਾ ਹੈ, ਏਕ ਜੈਸਾ ਹੈ। ਵੇਦ ਕਹਿਤਾ ਹੈ ਕਿ ਆਤਮਾ ਏਕ ਜੈਸਾ ਹੈ, ਸ਼ਰੁਤੀ ਕਹਿਤੀ ਹੈ, ਸਿਮਰਤੀ ਕਹਿਤੀ ਹੈ, ਨਾ ਮਾਤ ਸ਼ਰੁਤੀ ਕਹਿਤੀ ਹੈ ਨਾ, ਵੋ ਨਾ ਜਾਏਤੇ ਮ੍ਰੀਯਤੇ ਵਾ ਕਦਾਚਨ ਨਾ ਭੂਤਵਾ ਭਵਿਤਾ ਵਾ ਨਾ ਭੂਯਹਾ। ਸੁਰਤੀ ਕਹਿਤੀ ਹੈ ਨਾ, ਨਾ ਇਹ ਜਾਤਾ ਹੈ, ਨਾ ਆਤਾ ਹੈ, ਨਾ ਘਟਤਾ ਹੈ, ਨਾ ਬੜ੍ਹਤਾ ਹੈ, ਨਾ ਪੈਦਾ ਹੋਤਾ ਹੈ। ਇਸ ਕਰਕੇ ਕਹਿੰਦੇ ਵੀ ਵੇਦ ਪੁਕਾਰੇ ਅਕਸ਼ਰ ਨਾਸ਼ ਬਿਨਾ ਕਹੀਏ ਇਸ਼, ਐਸਾ ਜੋ ਆਤਮਾ ਹੈ ਉਹ ਅਕਸ਼ਰ ਹੈ। ਅਕਸ਼ਰ ਕਹਿੰਦੇ ਆ ਜਾਂ ਅਕਸ਼ਰ ਕਹਿੰਦੇ ਨਾਸ਼ ਹੋਣਾ, ਅਕਸ਼ਰ ਦਾ ਅਰਥ ਹੁੰਦਾ ਜੋ ਨਾਸ਼ ਨਹੀਂ ਹੁੰਦਾ, ਅਕਸ਼ਰਣ ਨਹੀਂ ਹੁੰਦਾ, ਇਹਨੇ ਥੋੜ੍ਹਾ ਥੋੜ੍ਹਾ ਕਰਕੇ ਖਤਮ ਨਹੀਂ ਹੁੰਦਾ। ਇਹ ਕਹਿੰਦੇ ਕਿ ਅਕਸ਼ਰ ਹੈ ਆਤਮਾ, ਨਾਸ਼ ਬਿਨਾ ਉਸਕਾ ਨਾਸ਼ ਨਹੀਂ ਹੋਤਾ, ਬਾਕੀ ਸਾਰੀਆਂ ਚੀਜ਼ਾਂ ਦਾ ਨਾਸ਼ ਹੋ ਰਿਹਾ, ਵਿਨਾਸ਼ੀ ਹੈ ਨਾ ਸਭ ਕੁਛ, ਜੋ ਵੀ ਆਪਾਂ ਨੂੰ ਦਿਖਾਈ ਦੇ ਰਿਹਾ ਇਹ ਸਭ ਵਿਨਾਸ਼ੀ ਹੈ ਕਿ ਨਹੀਂ? ਤੋ ਅਵਿਨਾਸ਼ੀ, ਅਵਿਨਾਸ਼ੀ ਕੌਣ ਹੈ? ਬ੍ਰਹਮ ਆਤਮਾ। ये कहते हैं कि अक्षर बिना अक्षर नाश बिना कहिए इस आदि निषेध पीतांबर सारे। ये जो कहते हूँ तुम असं विशेषण दसे ना पीतांबर जी महाराज कहते हैं ये निषेध विशेषण है, अक्षर है, नाश बिना है, अंत विहीन है, अखंड है, सारे इन्हों सारे दे नाल ऐड़ा लग रहा कहते ऐड़ा अंत विहीन अक्षर अखंड असंग इहदा मतलब नहीं है नहीं है नहीं है नहीं है कह रहे ना भी ऐसा नहीं ऐसा नहीं ऐसा नहीं समझ गए। ऐसा परमात्मा तो ऐसा ही आत्मा इस तरह का जो विचार करेगा ना फिर उन्हें आत्मा की प्राप्ति होती है। ये आत्मा विशेषण का प्रतंग हमने श्रवण किया। आत्मा के विशेषण दो प्रकार के बतलाए, एक विधेय विशेषण है दूसरे निषेध विशेषण है। समझ आई शब्द याद रखना, एक विधेय विशेषण है और दूसरे निषेध। जो विधेय विशेषण है वो कैसे हैं, सत है, चित है, आनंद है, साक्षी है, कूटस्थ है, दृष्टा है, ये सब विधेय विशेषण है। और निषेध कैसे हैं, आत्मा अंत विहीन है, अंत वाला नहीं है, असंग है, अखंड है, अक्षर है, ये सब निषेध विशेषण है। बात एक ही है, आप पहले वालों का विचार कर लो तब भी आत्मा का साक्षात्कार हो जाता है, दूसरे वालों का कर लो तब भी हो जाता है। दोनों तरह या तो आप ये कहते जाओ ये भी आत्मा नहीं, ये भी आत्मा नहीं, ये भी आत्मा नहीं, ये दिखाई दे रहा जो कोई आत्मा नहीं, तो जो बाकी बचेगा वो आत्मा हो जाएगा कि नहीं। जहाँ आपको अभी ये भी आत्मा है, ये भी आत्मा है, ये भी आत्मा, ये भी आत्मा, तब भी आपको ज्ञान हो जाएगा, फिर सब आपको आत्मा ही दिखने लगेंगे। दोनों तरह आपको आत्मा का ज्ञान हो सकता है, या तो सबको आत्मा ही मान लो, जहाँ कहो भी ये जो दिखाई पड़ता है ये आत्मा नहीं है, इससे जो अलग है वो आत्मा है, तब भी आपको ज्ञान हो जाएगा। दो तरह के विशेषण बतलाए आत्मा के, इनका विचार करेंगे तो फिर धीरे धीरे हमारे को आत्मा का साक्षात्कार होगा। अजय महाराज थोड़ा जा मतलब कहते सिंघावलोकन किया, सिंघावलोकन समझते सिंघावलोकन, कहते सिंह जो चेर होता ना
गर्जना,
नहीं गर्जना नहीं, अवलोकन मतलब देखना, शेर की दृष्टि ना देखना। शेर जो चलता ना जंगल च, आम आदमी जो चलता ना वो जो आप चलते तो आप अगे नू देखते हैं या इधर नू देखते हैं, इधर उधर देख लें, अगे देख लें, शेर जरा दसों दिशा देखता, अगे भी देखता, पिछे भी देखता, इधर भी देखता, इधर भी देखता, उधर भी देखता, फिर कितों कोई मेरे ते हमला करने वाला तो नहीं है। इन्हों कहते सिंघावलोकन, जी पिछे वाली गल है पिछे नू देखना, शेर पिछे नू भी देखता, आप पिछे नहीं देखते, आप अगे नू ज्यादा देखते। शेर जदों चलता पिछे जरूर देखता, पिछों तो नहीं कोई आ रहा, भी अगों तो किसी ने आना ही नहीं, मेरे हिम्मत ही नहीं किसी की पिछों ना कोई आ जाए, वह पिछे भी ख्याल रखता। तो सिंघावलोकन न्याय, न्याय है सिंघावलोकन, सिंह की तरह देखना, सिंह मतलब पिछे जो गल है पढ़ी है वनू देखा ना अपन भी पिछों आप पढ़ते आ रहे हैं, इन कहते सिंघावलोकन। तो सिंघावलोकन भी करना चाहिए बैठ के, समझ गए, आप भी करना चाहिए ना सिंघावलोकन, जो बैठे चौंकड़ा ला के बैठो पिछे का विचार करो भी कल की पढ़िया याद है कि नहीं, परसों की पढ़िया याद है कि नहीं, कल की किता याद है कि नहीं, पिछे वाली गल जो याद रहे तो फिर अगे बंदा सावधान रहा। तो सिंघावलोकन बैठ के करना चाहिए, शाम को सवेरे बैठ के, शाम को सवेरे बैठ के सिंघावलोकन करो भी अज सवेर तो शाम तक की किया याद है कि नहीं। अपन तो भी नहीं याद होंगे भी सवेरे की किया, सवेरे किनू गाल कढ़ी, ये नहीं याद हैगी, पूरे दिन का हिसाब किताब रात को दुकानदार बैठ के करता कि नहीं, सवेर का शाम तक की बचा, तो अपने आसन से रात को जो कीर्तन सोला कर बैठते उदो बैठ के यह भी चिंतन करना चाहिए भी अच्छ सवेर तो लैके शाम तक की किया, किन्ने बंद गाला क्ढ़िया, किन्ने बंद दिल दुखाया, किन्न बंद सेवा की, कोई चंगा काम किया कि माड़े किते सवेर तो शाम तक, समझ गए कि नहीं। कीर्तन सोले का टाइम बैठ के विचार करा करो अच्छ सवेर तो शाम तक मैं कोई फायदा होया कि नहीं, फायदा मतलब चंगा काम किया कि नहीं, कोई अक्षर याद किया जा नहीं। जे सवेर तो शाम तक रोटी खा छी जा किसी गाला ही कढ़ छियाँ तो फिर कोई फायदा तो नहीं ना हो, घाटा पाया कि नहीं। जदों विचार करोगे शाम को ना फिर आपे ख्याल हैगा भी अज तो घाटा पै गया, कल नहीं पैना चाहिए, कल कोई ना कोई चीज़ कल दो चार पैसे बचाने, कहता कि नहीं दुकानदार भी अज वाला घाटा भी कल पूरा करना है, तो आप भी यही ख्याल करना शाम को बैठ के भी अज घाटा पै गया कल पैना नहीं चाहिए, अज वाला कल पूरा करना है, अज नितनेम छुट गया कल ही करके पूरा करना, समझ गए। ਫਿਰ ਬਣਦੀ ਹੈ ਗੱਲ, ਜੇ ਸੁੱਤੇ ਰਹੇ ਤਾਂ ਫਿਰ ਕੁਛ ਨਹੀਂ ਬਣਨਾ। ਜੋ ਜਾਗੇ ਸੇ ਉਭਰੇ।